ਸਾਖੀ 39 ਭਾਈ ਗੜੀਆ ਜੀ ਗੁਰੂ ਸੇਵਾ ਦਾ ਇਕ ਆਦਰਸ਼ ਮੈਨੂੰ ਪਹੁੰਚਾਓ। ਪਹਿਲਾ, ਗੁਰਦੁਆਰੇ ਤੋਂ ਬਾਹਰ ਸੜਕ ਤੇ ਵਿਪਰ। ਭਾਈ ਗੜੀਆ ਕਿੱਧਰ ਦੇ ਤਿਆਰੇ ਹਨ? ਗੜੀਆ ਕਸ਼ਮੀਰ ਚੱਲੇ ਹਾਂ। ਵਿਪਰ ਸੁਖ ਤਾਂ ਹੈ? ਗੜੀਆ, ਮੇਰੀ ਪੀਰੀ ਦੇ ਮਾਲਕ ਨੇ ਆਗਿਆ ਕੀਤੀ ਹੈ ਕਿ ਜਾ ਕੇ ਉਥੋਂ ਦਰਬ ਲਿਆਓ ਤੇ ਮੈਨੂੰ ਪਹੁੰਚਾਓ। ਵਿਪਰ, ਬੜੇ ਸੁਭਾਗ ਹੋ ਜੋ ਸਤਿਗੁਰ ਦੀ ਸੇਵਾ ਪਰ ਚੱਲੇ ਹੋ। ਗੜੀਆ, ਇਸ ਵਿਚ ਸੰਸਾ ਨਹੀਂ ਪਰ ਕਾਰ ਕਠਿਨ ਹੈ, ਵਾਹਿਗੁਰੂ ਨਿਭਾਵੇ। ਵਿਪਰ, ਤੁਸਾਂ ਲਈ ਕਠਿਨ ਨਹੀਂ, ਤੁਸਾਂ ਮੋਹ ਮਾਇਆ ਦੇ ਲੇਪ ਚੁਕਾ ਦਿੱਤਾ ਹੈ, ਨਿਰੰਤਰ ਸਿਮਰਨ ਵਿਚ ਵਸਦੇ ਹੋ, ਗੁਰਬਾਣੀ ਦੇ ਰਸਕ ਹੋ, ਪਾਠ ਕਰਦੇ ਹੋ ਤੇ ਮਾਨੋ ਦਰਿਆ ਸੁਣਨ ਵਾਸਤੇ ਖੜੇ ਹੋ ਜਾਂਦੇ ਹਨ। ਮੁਰਗਾਈ ਨੂੰ ਹੜਦਾ ਕੀ ਡਰ ਹੈ? ਦਿਨ ਰਾਤ ਸਿਮਰਨ ਦੀਆਂ ਤਾਰੀਆਂ ਵਾਲੇ ਨੂੰ ਮਾਇਆ ਕਾਂਗ ਦਾ ਕੀ ਪੈ? ਗੜੀਆ, ਮੈਂ ਤਾਂ ਗੁਰੂ ਕੇ ਕੁਕਰਾਂ ਦਾ ਕੁਕਰ ਹੋਣ ਜੋਗਾ ਵੀ ਨਹੀਂ। ਵਿਪਰ ਜੀ, ਜਿਸ ਦੀ ਸਾਈ ਰੱਖੇ ਉਸ ਦੀ ਰਹਿੰਦੀ ਹੈ। ਵਿਪਰ, ਤੂੰ ਸਾਡਾ ਵਾਹਿਗੁਰੂ ਰੱਖਾ, ਕਬ ਤੁਰੋਗੇ? ਗੜੀਆ, ਕਦ ਤੁਰੋਗੇ? ਮੈਂ ਤਾਂ ਤੁਰਿਆ ਜਾ ਰਿਹਾ ਹਾਂ। ਵਿਪਰ, ਕਿਸੇ ਨਾਲ ਗੱਲਬਾਤ, ਘਰਦਿਆਂ ਨੂੰ ਸੁਨੇਹਾ, ਪਤਾ, ਮਿੱਤਰ, ਪਿਆਰੇ, ਕਿਸੇ ਤੋਂ ਵਿਦਾ ਵਧੇਗੀ? ਗੜੀਆ, ਸਭ ਕੁਛ ਹੋ ਗਿਆ ਪਰ ਮਨ ਪਿਆਰੇ ਦੀ ਸੇਵਾ ਵਿਚ ਲੱਗ ਪਿਆ ਤਾਂ ਗੁਰਦੇਵ ਮਾਤਾ, ਗੁਰਦੇਵ ਪਿਤਾ। ਵਿਪਰ, ਧਨ ਸਿੱਖੀ ਧਨ ਸਿਦਕ। ਦੂਜਾ, ਗੁਜਰਾਤ ਦੇ ਇਕ ਤਕੀਏ ਵਿਚ। ਦੌਲਾ, ਸਾਈ ਜੀ ਸਭ ਕੁਛ ਕੀਤਾ ਪਰ ਇਕ ਟਿਕਾਓ ਅੰਦਰ ਦਾ ਟਿਕਾਓ ਹਿਲਾਓ ਵਿਚ ਹੀ ਰਹਿੰਦਾ ਹੈ। ਮੌਲਾ, ਸਾਈ ਜੀ ਆਪ ਹਿਲਾਓ ਵਿਚ, ਸਾਰੇ ਗੁਜਰਾਤ ਵਿਚ ਆਪ ਵਰਗਾ ਮੋਮਦਿਲ ਕੋਈ ਨਹੀਂ। ਕਿਸੇ ਨੂੰ ਪੀੜ ਹੋਵੇ ਤੁਸੀਂ ਦਰਦ ਵੰਡਾਉਂਦੇ ਹੋ, ਕਿਸੇ ਦੀ ਅੱਖ ਦੁਖੇ ਤੁਸੀਂ ਰਾਤਾਂ ਨਹੀਂ ਸੌਂਦੇ। ਹੁਣ ਕਾਲ ਪਿਆ ਤੁਸਾਂ ਪੁਲ ਬਣਵਾਉਣਾ ਸ਼ੁਰੂ ਕਰ ਦਿੱਤਾ, ਹਜ਼ਾਰਾਂ ਜੀ ਮਜ਼ਦੂਰੀ ਕਰਕੇ ਪੇਟ ਭਰ ਰਹੇ ਹਨ। ਫੇਰ ਗੁਪਤ ਪ੍ਰਗਟ ਦੇ ਖਜ਼ਾਨੇ ਆਪ ਨੂੰ ਪਤਾ ਹਨ, ਜਿਮੀ ਪੜਦੇ ਹੋ ਤਾਂ ਦਰਬ ਕੱਢਦੇ ਤੇ ਗਰੀਬਾਂ ਦਾ ਭਲਾ ਕਰਦੇ ਹੋ। ਇੰਨੇ ਲੋਕ ਦਿਆਲੂ ਤੇ ਸ਼ਕਤੀਵਾਨ, ਤੁਸੀਂ ਟਿਕਾਓ ਵਿਚ ਨੇ? ਦੌਲਾ, ਆਪਣੀ ਮਹਿਮਾ ਆਪ ਕਰਨੀ ਤਾਂ ਮੂਰਖਤਾ ਹੈ ਪਰ ਸੁਣਨੀ ਵੀ ਸ਼ੋਭਦੀ ਨਹੀਂ। ਮੌਲਿਆ, ਅੰਦਰ ਹਿਲਦਾ ਰਹਿੰਦਾ ਹੈ, ਸੱਚ ਤਾਂ ਇਹੋ ਹੈ। ਮੌਲਾ, ਸੱਚੀ ਮੈਨੂੰ ਚੇਤਾ ਭੁੱਲ ਗਿਆ, ਤੁਸੀਂ ਕਿਹਾ ਕਰਦੇ ਹੋ ਕੋਈ ਸੰਤ ਆਵੇ ਤਾਂ ਮੈਨੂੰ ਖਬਰ ਜ਼ਰੂਰ ਪਹੁੰਚੇ। ਮੈਂ ਪਰਸੋਂ ਦਾ ਪਿਆ ਚੇਤੇ ਕਰਦਾ ਸਾਂ ਪਰ ਜਦ ਇੱਥੇ ਆਉਂਦਾ ਹਾਂ ਤਾਂ ਭੁੱਲ ਭੁੱਲ ਜਾਂਦਾ ਰਿਹਾ ਹਾਂ। ਦੌਲਾ, ਕਿਉਂ? ਕੋਈ ਅੱਲਾ ਦੀ ਪਿਆਰੀ ਮੂਰਤ ਜਲਵਾਗਰ ਹੋਈ ਹੈ? ਮੌਲਾ, ਸੂਰਤ ਤੇ ਸੀਰਤ, ਦਿਲ ਤੇ ਦਿਲ ਦੀ ਪੰਗਰ, ਗਲੇ ਦੀ ਖੁਸ਼ ਖੁਸ਼ ਇਲਹਾਨੀ ਤੇ ਰਮਜ਼ ਦੀ ਨਿਸ਼ਾਨੀ ਕਮਾਲ ਹਨ। ਦੌਲਾ, ਕੌਣ ਹਨ? ਮੌਲਾ, ਹਨ ਤਾਂ ਪਤਾ ਨਹੀਂ ਕੌਣ, ਨਾਮ ਗੜੀਆ ਹੈ, ਗੁਰੂ ਨਾਨਕ ਦੇਵ ਜੀ ਦੇ 6ਵੇਂ ਗੱਦੀ ਨਸ਼ੀਨ ਦੇ ਮਰੀਦ ਹਨ ਪਰ ਕਮਾਲ ਹੈ ਬਾਬਾ ਜੀ, ਦਰਸ਼ਨ ਤੇ ਕਮਾਲ ਗਜ਼ਬ ਹੋਇਆ ਪਿਆ ਹੈ। ਦੌਲਾ, ਚੱਲ ਬਈ ਸੱਜਣਾ ਫੇਰ ਦਰਸ਼ਨ ਕਰੀਏ। ਮੌਲਾ, ਤੁਸੀਂ ਚੱਲੋ ਟੁਰ ਕੇ ਆਪ ਕਸਰੇ ਸ਼ਾਨ ਹੇਠੀ। ਦੌਲਾ, ਜਦ ਕਲੇਜਾ ਸੱਖਣਾ ਹੈ ਤਾਂ ਕਸਰ ਤਾਂ ਅੰਦਰ ਹੈ, ਸ਼ਾਨ ਕਾਹਦੀ, ਭੁੱਖ ਤੇ ਮੰਗਣ ਵਿਚ ਲਾਜ, ਚੱਲ ਯਾਰਾ ਲੈ ਚੱਲ। ਮੌਲਾ, ਸੁਭਾਨ, ਆਓ ਸਿਰ ਮੱਥੇ ਤੇ। ਦੋਵੇਂ ਸ਼ਹਿਰ ਗੁਜਰਾਤ ਨੂੰ ਚਲੇ ਗਏ। ਤੀਜਾ, ਧਰਮਸ਼ਾਲ। ਧਰਮਸ਼ਾਲ ਵਿਚ ਕੀਰਤਨ ਹੋ ਰਿਹਾ ਸੀ। ਦੌਲਾ ਫਕੀਰ ਤੇ ਮੌਲਾ ਨਾਨਾ ਬਾਈ ਪੁੱਜ ਕੇ ਦਲੀਜਾਂ ਤੋਂ ਬਾਹਰ ਬੈਠ ਗਏ। ਮੌਲਾ, ਦੇਖੋ ਖੁਸ਼ ਇਲਹਾਨੀ ਕੈਸਾ ਗਲਾ ਹੈ, ਹੈ ਨਾ ਬੁਲਬੁਲ ਕਿ ਕੋਇਲ? ਨਹੀਂ, ਫਰਿਸ਼ਤਾ ਹੈ। ਦੌਲਾ, ਬੋਲ ਨਾ ਸੁਣ, ਸੁਣ ਨਾ ਗਰਕ ਹੋ, ਗਿਣ ਦਾ ਵੇਲਾ ਨਹੀਂ, ਸੁਣ ਤੇ ਜੁੜ। ਮੌਲਾ, ਜਿਵੇਂ ਰਜ਼ਾ। ਦੋਵੇਂ ਚੁੱਪ ਹੋ ਗਏ ਤੇ ਨੈਣ ਮੁੰਦ ਗਏ। ਜਦ ਅੰਦਰ ਭੋਗ ਪਿਆ, ਸੰਗਤ ਬਾਹਰ ਆਈ ਤਾਂ ਟੋਡਾ ਦੇਖ ਕੇ ਬੋਲਿਆ, ਸਾਈ ਦੌਲਾ ਤੁਸੀਂ ਇੱਥੇ ਹੈ? ਤੁਸੀਂ ਅੰਦਰ ਕਿਉਂ ਨਾ ਲੰਘ ਆਏ? ਮੌਲਾ, ਜਾਣਦੇ ਹੀ ਹੋ ਨਾ, ਮੁਸਲਮਾਨੀ ਕਰਕੇ ਜੱਚ ਗਏ, ਮਤਾ ਤੁਸੀਂ ਅੰਦਰ ਆਇਆ ਬੁਰਾ ਮਨਾਉਂਦੇ। ਟੋਡਾ, ਸਾਈ ਦੇ ਸਾਰੇ ਬੰਦੇ, ਗੁਰੂ ਨਾਨਕ ਦੇ ਸਾਰੇ ਪਿਆਰੇ, ਕਰਨੀ ਪ੍ਰਵਾਨ, ਕੀ ਹਿੰਦੂ ਕੀ ਮੁਸਲਮਾਨ। ਸਾਈ ਜੀ ਰਸਤੇ ਲੰਘਦੇ ਜਾਂਦੇ ਇੱਥੇ ਬੈਠ ਗਏ ਕਿ ਉਚੇਚੇ ਆਏ? ਦੌਲਾ, ਮੌਲੀ ਨੇ ਕਿਹਾ ਕੋਈ ਹੰਸ ਆਇਆ ਹੈ, ਸੋਹਣਾ ਵੀ ਹੈ, ਸਜ਼ਾਦਾ ਵੀ ਹੈ, ਗਾਉਂਦਾ ਵੀ ਹੈ, ਮਨ ਪਰਚਾਉਂਦਾ ਵੀ ਹੈ, ਫਿਰ ਸਾਨੂੰ ਵੀ ਇਸ਼ਕ ਧੂ ਲਿਆ, ਦੀਦਾਰ ਦੀ ਤਲਬ ਪਕੜ ਲਿਆਈ, ਹੈਰਤ ਦੀ ਜੰਜੀਰ ਫਕੀਰਾਂ ਨੂੰ ਲਈ ਫਿਰਦੀ ਹੈ ਟੋਡਾ। ਫਿਰ ਅੰਦਰ ਆਓ ਨਾ, ਆਪ ਵਿਹੜੇ ਵਿਚ ਬੈਠੇ ਹਨ, ਆਓ ਨਾ ਮੈਂ ਲੈ ਚੱਲਾਂ, ਕੋਈ ਡਰ ਨਹੀਂ। ਤ੍ਰੈ ਅੰਦਰ ਗਏ ਟੋਡਾ। ਸਤਿਕਾਰਯੋਗ ਭਾਈ ਸਾਹਿਬ ਗੜੀਆ ਜੀਓ, ਸਾਈ ਦੌਲਾ ਜੀ ਸਾਡੇ ਸ਼ਹਿਰ ਦੇ ਪਰਉਪਕਾਰੀ ਤੇ ਮੋਮ ਦਿਲ ਵਾਲੇ ਆਪ ਦੇ ਦਰਸ਼ਨਾਂ ਨੂੰ ਆਏ ਹਨ। ਗੜੀਆ ਉੱਠ ਕੇ ਪਿਆਦਰ ਨਾਲ ਅੱਗੇ ਅੱਗੋਂ ਲੈ ਕੇ ਆਓ ਜੀ, ਜੀ ਆਇਆਂ ਨੂੰ, ਗੁਰੂ ਨਾਨਕ ਦੇਵ ਦੀ ਜੈ, ਜੀ ਆਇਆਂ ਨੂੰ। ਗੜੀਏ ਨੇ ਆਦਰ ਨਾਲ ਬਿਠਾ ਲਏ। ਦੌਲਾ ਆਪ ਪ੍ਰਸੰਨ ਹੋ? ਹਾਂ ਠੀਕ ਹੈ, ਗੁਰੂ ਨਾਨਕ ਦੇਵ ਦੇ ਹੋ? ਗੜੀਆ ਜੀ ਗੁਰੂ ਨਾਨਕ ਦੇ ਨਾਮ ਲੇਵਾ ਤੇ ਉਸੇ ਪ੍ਰਸੰਨ ਬਦਨ ਦੇ ਦਾਸ ਹੋਣ ਕਰਕੇ ਪ੍ਰਸੰਨ, ਆਪ ਅੱਛੇ ਹੋ? ਦੌਲਾ ਅੱਛੇ ਹੀ ਹਾਂ, ਅੱਛਾ ਕਰਦੇ ਵੀ ਹਾਂ, ਪਰ ਕੋਈ ਅੰਦਰ ਟਿਕਵੀਂ ਅਛਿਆਈ ਨਹੀਂ ਮਿਲੀ। ਗੜੀਆ ਬਾਹਰ ਕਾਰ ਕਰਦਿਆਂ ਜੇ ਅੰਦਰ ਝਾਤੀ ਪਵੇ ਤਾਂ ਟਿਕੇ। ਦੌਲਾ ਕਿਵੇਂ? ਗੜੀਆ ਗਾਓ ਕੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ, ਗੌੜੀ ਸੁਖਮਨੀ ਮਹਲਾ ਪੰਜਵਾ। ਦੌਲਾ ਵਜਦ ਵਿਚ ਆ ਕੇ ਵਾਹ ਵਾਹ ਕਮਾਲ ਹੈ, ਹਾਂ ਜੀ ਹਾਸਲ ਪਾ ਮਕਸੂਦ ਹਮਾਰਾ। ਗੜੀਆ ਜੀ ਕਿਸੇ ਰੰਗ ਵਿਚ ਆ ਗਏ ਤੇ ਸੁਖਮਨੀ ਦਾ ਪਾਠ ਕਿਸੇ ਪਰਮ ਪ੍ਰੇਮ ਵਿਚ ਕਰਨ ਲੱਗ ਪਏ, ਭੋਗ ਪੈ ਗਿਆ ਤੇ ਨੈਣ ਖੋਲੇ ਤੇ ਬੋਲੇ। ਗੜੀਆ ਤਨ ਹੈ ਦੌਲਾ ਜੀ ਜਿਨ੍ਹਾਂ ਨੂੰ ਇਉਂ ਨਾਮ ਵਿਚ ਲਿਵ ਪ੍ਰਾਪਤ ਹੋਈ, ਤਨ ਸਤਿਗੁਰ ਦਾਤਾ ਮੇਰੀ ਪੀਰੀ ਦਾ ਮਾਲਕ। ਚੌਥਾ ਕਸ਼ਮੀਰ ਦੀ ਸੜਕ। ਗੁਜਰਾਤ ਤੋਂ ਕਸ਼ਮੀਰ ਦੀ ਸੜਕ ਗੜੀਆ ਜੀ ਜਾ ਰਹੇ ਹਨ, ਸੰਗਤ ਵਿਦਾ ਹੋ ਗਈ ਹੈ ਤੇ ਦੌਲਾ ਜੀ ਨਾਲ ਨਾਲ ਅਜੇ ਹੋਰ ਅੱਗੇ ਅਪਤਾਵਣ ਜਾ ਰਹੇ ਹਨ। ਦੌਲਾ ਗੁਰੂ ਨਾਨਕ ਦੇਵ ਜੀ ਦੇ ਤਾਰੇ ਜੀ ਕਦ ਤੱਕ ਮੁਹਾੜਾ ਮੁੜੋਗੇ? ਗੜੀਆ ਜਦ ਸੇਵਾ ਹੋ ਚੁੱਕੀ। ਦੌਲਾ ਕੋਈ ਇਕ ਦੋ ਮਹੀਨੇ ਤੱਕ, ਗੜੀਆ ਜਿੰਨੀ ਛੇਤੀ ਹੋ ਸਕਿਆ। ਦੌਲਾ ਫਿਰ ਇਧਰੋਂ ਫੇਰ ਕਰੋਗੇ ਕਿ ਜੰਮੂ ਦੇ ਰਸਤੇ? ਗੜੀਆ ਜਿਵੇਂ ਤੁਸੀਂ ਰਾਜ਼ੀ। ਦੌਲਾ ਇਧਰ ਦੀ ਮੇਹਰ ਕਰਨੀ। ਗੜੀਆ ਸੱਤ ਬਚਨ, ਪਰ ਜੋ ਮਾਲਕ ਕਰੇ। ਦੋਵੇਂ ਚੁੱਪ ਹੋ ਗਏ ਤੇ ਦੌਲਾ ਸੋਚੀ ਪੈ ਗਿਆ, ਇਹ ਗੁਰੂ ਨਾਨਕ ਦੇ ਘਰ ਦੇ ਰਸੀਦਾ ਫਕੀਰ ਹੈ, ਪੈਰੀ ਜੁੱਤੀ ਟੁੱਟੀ ਹੋਈ ਹੈ, ਰੇਤ ਨਾਲ ਭਰ ਭਰ ਜਾਂਦੀ ਹੈ, ਤੁਰਨ ਵਿਚ ਔਖ ਪਾ ਰਹੀ ਹੈ, ਕੈਸੇ ਗੁਣੀ ਲੋਕ ਹਨ, ਕਾਸ਼ ਕੋਈ ਕਰਾਮਾਤੇ ਨਾ ਪਾਸ ਹੁੰਦੀ ਤਾਂ ਦੌਲਤ ਵੀ ਖੁੱਲੀ ਉਡਾ ਸਕਦੇ। ਮੇਰੇ ਤੇ ਇਨ੍ਹਾਂ ਨੇ ਕਮਾਲ ਮੇਹਰ ਕੀਤੀ ਹੈ, ਨਾਮ ਵਿਚ ਨਿਵਾਸ ਦਿੱਤਾ ਹੈ, ਪਰ ਇਨ੍ਹਾਂ ਨੂੰ ਗੁਪਤ ਖਜ਼ਾਨੇ ਲੱਭ ਲੈਣ ਦੀ ਤਾਕਤ ਕਿਉਂ ਨਾ ਦੇ ਦਿਆਂ, ਜੋ ਆਪਣੇ ਨਿਰਵਾਹ ਵੇਲੇ ਔਖੇ ਨਾ ਹੋਇਆ ਕਰਨ। ਗੜੀਏ ਵੱਲ ਤੱਕ ਕੇ, ਮਹਾਰਾਜ ਗੜੀਆ ਕਿਉਂ ਸਾਈ ਜੀ? ਦੌਲਾ ਇਕ ਅਰਜ਼ ਹੈ, ਗੜੀਆ ਕਰੀਏ ਹੁਕਮ। ਦੌਲਾ ਇਹ ਮਾਇਆ ਭਗਤਾਂ ਦੀ ਦਾਸੀ ਹੈ। ਗੜੀਆ ਹਾਂ ਦਾਸੀ ਹੈ, ਤੁਸਾਂ ਤੱਕਣੀ ਹੈ ਤਾਂ ਦੇਖੋ ਨਾ। ਦੌਲਾ ਜ਼ਮੀਨ ਵੱਲ ਤੱਕ ਕੇ ਤੇ ਘਬਰਾ ਕੇ, ਓ ਮੇਰੇ ਅੱਲਾ, ਸਾਰੀ ਜ਼ਮੀਨ ਹੀ ਸੋਨਾ ਹੈ, ਰੇਤ ਦਾ ਕਿਣਕਾ ਕਿਣਕਾ ਸੋਨਾ ਹੈ, ਸੜਕ ਦਾ ਕੰਕਰ ਕੰਕਰ ਸਵਰਨ ਦਾ ਢੇਲਾ ਹੈ। ਗੜੀਆ ਕਿਉਂ ਸਾਈ ਜੀ, ਮਾਇਆ ਹੈ ਨਾ ਚੇਰੀ? ਦੌਲਾ ਸੁਭਾਨ। ਗੜੀਆ ਪਰ ਫਕੀਰ ਨੂੰ ਲੋੜ ਨਹੀਂ, ਫਕੀਰ ਖੁਸ਼ ਹੈ, ਰਜ਼ਾ ਵਿਚ ਰਾਜ਼ੀ ਹੈ, ਫਕੀਰ ਦੀ ਨਜ਼ਰ ਹਾਂ ਜੀ ਸਿੱਖ ਦੀ ਨਜ਼ਰ ਹਾਂ। ਪਰਮ ਪਰਸ ਗੁਰ ਭੇਟੀ ਹੈ, ਪੂਰਬ ਲਿਖਤ ਲੀਲਾਟ, ਪਰਮ ਪਰਸ ਗੁਰ ਭੇਟੀ ਹੈ, ਪੂਰਬ ਲਿਖਤ ਲੀਲਾਟ, ਗੌੜੀ ਬੈਰਾਗਣ ਰਵਿਦਾਸ ਜੀ। ਸਿੱਧੀ ਨਜ਼ਰ ਰਹੇ ਰੱਬ ਉੱਤੇ ਤੇ ਹਿੱਲੇ ਨਾ ਕਦੀ ਰੱਬ ਉੱਤੋਂ, ਬਾਕੀ ਜੀਵਨ ਦਾ ਨਿਰਵਾਹ ਕਿਉਂ ਰੱਬ ਕਰੇ ਸੋ ਕਰੇ। ਹੁਣ ਤੁਸੀਂ ਆਪਣੇ ਦਿਲ ਦੇ ਨਾ ਟਿਕਣ ਦਾ ਕਾਰਨ ਵਿਚਾਰੋ ਕਿ ਇੰਨੇ ਨਰਮ ਦਿਲ ਦਾਨੀ ਹੋ ਕੇ ਦਿੱਤ ਸਾਡਾ ਕਿਉਂ ਨਾ ਟਿਕਿਆ? ਜਿਸ ਦਿਲ ਨੇ ਇਕਾਗਰ ਹੋ ਕੇ ਆਪੇ ਵਿਚ ਆ ਕੇ ਆਪੇ ਦਾ ਰਸ ਲੈਣਾ ਸੀ, ਸੋ ਤਾਂ ਜ਼ਿਮੀ ਦੇ ਅੰਦਰ ਦੱਬੇ ਖਜ਼ਾਨਿਆਂ ਨੂੰ ਲੱਭਣ ਤੇ ਲੱਗ ਪਿਆ। ਕਿਸੇ ਦੇਹ ਨਾਲ ਮਜ਼ਦੂਰੀ ਕਰਕੇ ਦੌਲਤ ਲੱਭੀ, ਕਿਸੇ ਨੇ ਅਕਲ ਨਾਲ ਵਪਾਰ ਕਰਕੇ ਕਮਾਈ, ਕਿਸੇ ਮਨ ਦੀ ਇਕਾਗਰਤਾ ਨਾਲ ਲੁਕੀ ਛੱਪੀ ਕੱਢ ਕੇ ਆਂਦੀ। ਗੱਲ ਇਕੋ ਹੀ, ਮਨ ਮਾਇਆ ਵਿਚ ਹੈ ਤੇ ਮਨ ਹਿਲਾਓ ਵਿਚ ਹੈ, ਤਿੰਨਾਂ ਨੇ ਮਨਾਂ ਦੇ ਕੰਮ ਕੀਤਾ, ਮਾਇਆ ਵੱਲ ਲੱਗੇ, ਤ੍ਰਿਸ਼ਨਾ ਵਿਚ ਗਏ। ਸੁਖ ਤਾਂ ਤਦ ਹੈ ਜੇ ਮਨ ਟਿੱਕੇ ਆਪੇ ਵਿਚ ਆਵੇ ਤੇ ਰਜ਼ਾ ਸਮਝੇ, ਤੇ ਜਦ ਰਜ਼ਾ ਵਿਚ ਆਵੇ ਤਾਂ ਇਕਾਗਰਤਾ ਆਪਣੇ ਸਰੂਪ ਦਾ ਰਸ ਦੇਵੇ। ਦੋਨਾਂ ਪੈਰੀ ਪੈ ਕੇ ਸੱਚ ਕਿਹਾ ਨੇ। ਠੰਡ ਤਾਂ ਪੈ ਗਈ ਪਰ ਹੁਣ ਸੋਝੀ ਆ ਪਈ ਹੈ, ਛੌੜ ਕੱਟ ਦਿੱਤੇ ਨੇ। ਹੁਣ ਇਹ ਅਰਜ਼ੋਈ ਹੈ ਕਿ ਮੁੜਦੇ ਹੋਏ ਜ਼ਰੂਰ ਦਰਸ਼ਨ ਦੇਣੇ। ਗੜੀਆ ਜਿਵੇਂ ਰਜ਼ਾ ਹੋ ਸੀ ਹੋ ਜਾ ਸੀ। ਇਕ ਗੜੀਆ ਜੀ ਕਸ਼ਮੀਰ ਵੱਲ ਗਏ ਤੇ ਦੌਲਾ ਜੀ ਗੁਜਰਾਤ ਮੁੜੇ। ਪੰਜਵਾਂ ਕਸ਼ਮੀਰ। ਇਕ ਸਿੱਖ ਮੀਰੀ ਪੀਰੀ ਦੇ ਮਾਲਕ ਦਾ ਪਿਆਰਾ ਭਾਈ ਗੜੀਆ ਆਇਆ ਹੈ। ਦੂਜਾ ਸਿੱਖ ਕਿੱਥੇ ਹੈ? ਪਹਿਲਾ ਸਿੱਖ ਗੁਰਦੁਆਰੇ ਉਤਰਿਆ ਹੈ। ਦੂਜਾ ਸਿੱਖ ਗੁਰਦੁਆਰਾ ਤਾਂ ਅਜੇ ਉਸਰ ਰਿਹਾ ਹੈ, ਗੁਰੂ ਪਿਆਰੇ ਨੂੰ ਖੇਚਲ ਨਾ ਹੋਵੇ, ਥਾਂ ਬੜਾ ਥੋੜਾ ਹੈ। ਪਹਿਲਾ ਸਿੱਖ ਠੀਕ ਹੈ ਪਰ ਤਿੱਖੇ ਤਿੰਨ ਨਾ ਮਿਆਉਂਦੇ, ਛੱਪਰ ਚਾਲੀ ਹੱਥ। ਗੁਰਮੁਖ ਇੰਨੇ ਮਿਆਉਂਦੇ ਜਿੰਨੇ ਛੱਪਰ ਕੱਖ। ਤਿੱਖੇ ਤਿੰਨ ਜਿਹੜੇ ਚਲਾਕ ਹੈ ਚਤਰਾਈ ਵਾਲੇ, ਤਿੰਨ ਨਾ ਮਿਆਉਂਦੇ। ਜੇ ਚਾਲੀ ਹੱਥ ਦਾ ਵੀ ਛੱਪਰ ਹੋਵੇ ਉਹ ਤਿੰਨ ਨੀ ਮਿਆਉਂ ਸਕਦੇ। ਗੁਰਮੁਖ ਜਿੰਨੇ ਛੱਪਰਾਂ ਦੇ ਕੱਖ ਹੈ ਉਨੇ ਮਿਆਉਂ ਸਕਦੇ ਹੈ। ਦੂਜਾ ਸੱਚ ਹੈ ਪਰ ਸੁਖ ਆਰਾਮ ਸੇਵਾ। ਪਹਿਲਾਂ ਦਿਲ ਦੀ ਪ੍ਰੀਤ ਚਾਹੀਏ, ਭਾਉ ਹੋਵੇ, ਫੇਰ ਜੋ ਸਰ ਆਵੇ ਗੁਰਸਿੱਖਾਂ ਨੂੰ ਪ੍ਰਸੰਨ ਕਰ ਦਿੰਦਾ ਹੈ। ਦੂਜਾ ਬਈ ਗੁਰਦੁਆਰਾ ਮਸਤਾਨਾ ਹੈ ਚਿਰਾਂ ਤੋਂ, ਸਾਨੂੰ ਪੱਕਾ ਤੇ ਸੁਹਾਣਾ ਰਚਣਾ ਚਾਹੀਏ। ਪਹਿਲਾ ਉਦਮ ਹੋ ਰਿਹਾ ਹੈ, ਗੁਰੂ ਭਾਵੇ ਤਾਂ ਹੋ ਜਾ ਸੀ ਪਰ ਉਸ ਤੋਂ ਪਹਿਲਾਂ ਉਦਮ ਪਦਾਰਥ ਦਾ ਹੈ ਜਿਸ ਦੇ ਲੈਣ ਵਾਸਤੇ ਗੜੀਆ ਆਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਹਨ, ਦਸਵੰਧ ਸਾਡੇ ਘਰਾਂ ਵਿਚ ਇਕੱਠੇ ਹੋਏ ਪਏ ਹਨ, ਪਰ ਕੋਈ ਖਾਸ ਲੋੜ ਹੈ? ਪਹਿਲਾ ਜਗਤ ਦੀਆਂ ਲੋੜਾਂ ਪੂਰਨ ਹਾਰ ਨੂੰ ਲੋੜ ਕਿਉਂ ਹੋਵੇ? ਸਾਡਾ ਹੀ ਕੋਈ ਭਲਾ ਕਰਨਾ ਹੋ। ਸੱਚੇ ਪਾਤਸ਼ਾਹ ਨੇ ਜੋ ਅਨਾਥਾਂ ਦੀ ਰੱਖਿਆ ਦਾ ਕੰਮ ਚਾਹਿਆ ਹੈ ਉਸ ਲਈ ਫੌਜ, ਘੋੜੇ, ਜੰਗੀ ਸਮਾਨ ਦੀ ਲੋੜ ਹੈ ਤੇ ਰੁਪਈਆ ਖਰਚ ਹੁੰਦਾ ਹੈ। ਦੂਜਾ ਠੀਕ ਹੈ, ਫਿਰ ਧਨ ਇਕੱਤਰ ਕਰਕੇ ਗੜੀਆ ਜੀ ਨੂੰ ਛੇਤੀ ਟੋੜਨਾ ਚਾਹੀਏ। ਪਹਿਲਾ ਅੱਜ ਤਰਕਾਲਾਂ ਦੇ ਦੀਵਾਨ ਵਿਚ ਆ ਜਾਣਾ। ਦੂਜਾ ਦਰਸ਼ਨ ਤਾਂ ਮੈਂ ਹੁਣੇ ਕਰਸਾਂ, ਸ਼ਾਮਾਂ ਪਈਆ ਫੇਰ ਆ ਜਾ ਸਾਂ। ਛੇਵਾਂ ਧਰਮਸਾਲ। ਅਗਲੇ ਦਿਨ ਸੰਗਤ ਸਾਰੀ ਆ ਜੁੜੀ। ਸੰਗਤ ਦੇ ਮੁਖੀਏ ਨੇ ਭਾਈ ਗੜੀਏ ਦੇ ਅੱਗੇ ਤੈਲੀ ਰੱਖ ਕੇ ਕਾਗਜ਼ ਵੇਰਵੇ ਦਾ ਰੱਖ ਦਿੱਤਾ। ਸੰਗਤ ਦਾ ਮੁਖੀਆ ਮੀਰੀ ਪੀੜੀ ਦੇ ਮਾਲਕ ਦੇ ਚਰਨ ਕਮਲਾਂ ਦੇ ਭੌਰੇ ਸਾਡੇ ਸਤਿਕਾਰਯੋਗ ਜੀ, ਇਹ ਸਤਿਗੁਰ ਦੇ ਬਖਸ਼ੇ ਖਜ਼ਾਨੇ ਵਿਚੋਂ ਉਸ ਮਹਾਨ ਦਾਤੇ ਦੀ ਆਗਿਆ ਮੁਜਬ ਹਾਜ਼ਰ ਹੈ ਤੇ ਨਾਲ ਵੇਰਵੇ ਦਾ ਕਾਗਜ਼ ਹੈ। ਗੜੀਆ ਥੈਲੀ ਉਲਟ ਕੇ ਗਿਣੀ ਤੇ ਫੇਰ ਭਰੀ। ਗਿਣੀ ਹੈ? ਠੀਕ ਹੈ, ਗਿਣ ਲਿੱਤੀ ਹੈ। ਫੇਰ ਫਹਿਰਸਤ ਤੇ ਜੋੜ ਵੇਖ ਕੇ ਠੀਕ ਹੈ, ਸਾਧ ਸੰਗਤ ਜੀ ਜ਼ਰਾ ਕਾਗਜ਼ ਕਲਮ ਦੁਆਤ ਇਕ ਮੈਨੂੰ ਵੀ ਦੇਣਾ। ਮੁਖੀਆ ਅਚਰਜ ਹੋ ਕੇ ਤੇ ਕਲਮ ਦੁਆਤ ਅੱਗੇ ਕਰਕੇ, ਲਓ ਮਹਾਰਾਜ ਪਰ ਆਪ ਕੀ ਕਰੋਗੇ? ਗੜੀਆ ਦੱਸਦਾ ਹਾਂ। ਭਾਈ ਗੜੀਆ ਜੀ ਨੇ ਕਾਗਜ਼ ਤੇ ਕੁਝ ਲਿਖ ਕੇ ਮੁਖੀਏ ਦੇ ਹੱਥ ਦਿੱਤਾ। ਮੁਖੀਆ ਵਾਹਿਗੁਰੂ ਵਾਹਿਗੁਰੂ, ਆਪ ਨੇ ਰਸੀਦ ਕਿਉਂ ਲਿਖੀ ਹੈ? ਇਹ ਕੋਈ ਕਾਰ ਵਿਹਾਰ ਹੈ ਕਿ ਰਸੀਦਾਂ ਦੀ ਲੋੜ ਹੈ ਕਿ ਆਪ ਕੋਈ ਓਪਰੇ ਹੋ, ਅਸੀਂ ਆਪ ਤੋਂ ਰਸੀਦਾਂ ਲਈਏ? ਕਾਗਜ਼ ਰਸੀਦ ਵਾਲਾ ਗੜੀਏ ਦੇ ਚਰਨਾਂ ਵਿਚ ਰੱਖ ਕੇ ਅਸੀਂ ਨਹੀਂ ਬੇਅਦਬੀ ਕਰਨੀ। ਗੜੀਆ ਨਹੀਂ ਨਹੀਂ, ਇਸ ਵਿਚ ਕੋਈ ਡਰ ਨਹੀਂ, ਨਾ ਬੇਅਦਬੀ ਹੈ ਤੇ ਨਾ ਬੇਇਤਬਾਰੀ। ਇਹ ਸੁੱਚਾ ਤਰੀਕਾ ਹੈ, ਨਾ ਦੇਂਦਾ ਭੁੱਲੇ ਨਾ ਲੈਂਦਾ ਭੁੱਲੇ। ਹਿਸਾਬ ਸਾਫ ਤੇ ਦਿਲ ਸਾਫ, ਫੇਰ ਤਰੀਕਾ ਸਾਫ। ਮੁਖੀਆ ਨਹੀਂ ਜੀ, ਅਸੀਂ ਇਹ ਗੱਲ ਨਹੀਂ ਕਰਨੀ, ਹੋਇਆ ਸਭ ਕੁਝ ਗੁਰੂ ਦਾ ਤੇ ਗੁਰੂ ਕਿਆਂ ਤੋਂ ਰਸੀਦ? ਗੜੀਆ ਨਹੀਂ, ਮੈਂ ਰਸੀਦ ਜ਼ਰੂਰ ਦੇਣੀ ਹੈ, ਇਸ ਵਿਚ ਮੇਰੀ ਸੁਰਖਰੋਈ ਹੈ। ਮੈਂ ਮਾਲਕ ਦਾ ਚਾਕਰ ਹਾਂ ਤੇ ਚਾਕਰੀ ਤਰਲਾ ਹੈ ਕਿ ਸਤਿਗੁਰ ਨਿਭਾ ਦੇਵੇ ਤੇ ਮੇਰੀ ਰਹਿ ਬਣ ਆਵੇ। ਸਾਰੀ ਸੰਗਤ ਨਹੀਂ ਮਹਾਰਾਜ, ਤੁਸੀਂ ਤਰਸ ਕਰੋ ਤੇ ਸਾਨੂੰ ਪਾਪੋਂ ਭਾਰੇ ਨਾ ਕਰੋ। ਗੜੀਆ ਸੰਗਤ ਦਾ ਹੁਕਮ ਸਿਰ ਮੱਥੇ ਤੇ ਹੈ, ਪਰ ਮੇਰੀ ਖੁਸ਼ੀ ਤੇ ਸੁਰਖਰੋਈ ਇਸ ਦੇ ਦੇਣ ਵਿਚ ਹੀ ਹੈ। ਜੇ ਪ੍ਰਵਾਨ ਕਰ ਲਵੋ ਤਾਂ ਦਿਆਲਤਾ ਹੈ। ਇਕ ਮੰਗ ਹੈ ਜੋ ਸੰਗਤ ਦੇ ਕਰ ਕੀ ਪ੍ਰਵਾਹ ਹੈ। ਸੰਗਤ ਜਲ ਭਰੇ ਨੈਣਾ ਨਾਲ ਧਨ ਸਿੱਖੀ, ਸਤ ਬਚਨ ਆਪ ਦੀ ਪ੍ਰਸੰਨਤਾ ਸਾਡੀ ਖੁਸ਼ੀ ਹੈ ਜਿਵੇਂ ਰਜ਼ਾ। ਇਸ ਤੋਂ ਬਾਅਦ ਭਾਈ ਗੜੀਆ ਜੀ ਰੁਪਈਆ ਸੰਭਾਲ ਕੇ ਬਾਜ਼ਾਰ ਚਲੇ ਗਏ। ਸਤਵਾਂ, ਕਸ਼ਮੀਰ ਡਲ ਦਾ ਕਿਨਾਰਾ। ਭਾਈ ਗੜੀਆ ਤੇ ਇਕ ਪੁਰਸ਼ ਦਾ ਬ੍ਰਾਹਮਣ ਜਾਤੀ ਤੋਂ ਬਣਿਆ ਸਿੱਖ। ਗੜੀਆ ਹੱਛਾ, ਕਸ਼ਮੀਰ ਦੇ ਲੋਕ ਬੜੇ ਗਰੀਬ ਹਨ, ਸਿੱਖ ਅਮੀਰੀ ਵੀ ਹੈ ਪਰ ਨਾਲ ਬੜੀ ਗਰੀਬੀ ਹੈ। ਇੱਥੇ ਵਪਾਰ ਘੱਟ ਹੈ ਤੇ ਹਾਕਮ ਬੜੇ ਜਬਰ ਕਰਦੇ ਹਨ। ਵਗਾਰਾਂ, ਪਾਤਸ਼ਾਹਾਂ ਦੀਆਂ ਬੁੱਤੀਆਂ ਹੀ ਸਦਾ ਰਹਿੰਦੀਆਂ ਹਨ ਤੇ ਐਤਕੀ ਕਾਲ ਸਮਾਂ ਹੈ। ਗੜੀਆ, ਫਿਰ ਮੈਨੂੰ ਸਿੱਖਾਂ ਨੇ ਕਾਰ ਭੇਟ ਦੀ ਚੋਖੀ ਰਕਮ ਕਿੱਥੋਂ ਦੇ ਦਿੱਤੀ? ਸਿੱਖ, ਇਹ ਤਾਂ ਸਰਦੇ ਪੁੱਜਦੇ ਵਾਲੇ ਸਿੱਖਾਂ ਦੇ ਦਸਵੰਧ ਹਨ ਤੇ ਇਸ ਸਾਲ ਇੱਥੇ ਗ੍ਰਾਮਾਂ ਵਿਚ ਬਹੁਤ ਲੋਕ ਸਿੱਖ ਸਜੇ ਹਨ ਜੋ ਬੜੇ ਗਰੀਬ ਹਨ ਤੇ ਕਾਲ ਪੀੜਤ ਹਨ। ਉਨ੍ਹਾਂ ਦੀ ਮਜ਼ਦੂਰੀ ਪੇਟ ਭਰਨ ਜੋਗੀ ਵੀ ਨਹੀਂ ਹੁੰਦੀ। ਉਹ ਲੋਕ ਬੜੇ ਸ਼ੋਕ ਵਿਚ ਹਨ ਕਿ ਸਤਿਗੁਰਾਂ ਦੇ ਚਰਨਾਂ ਵਿਚ ਉਨ੍ਹਾਂ ਵੱਲੋਂ ਕੁਝ ਨਹੀਂ ਅੱਪੜਨਾ। ਗੜੀਆ, ਧਨ ਪਿਆਰ ਤੇ ਸਿੱਖੀ ਹੈ ਪਰ ਸੱਜਣ ਜੀ, ਉਹ ਜੋ ਮੀਰੀ ਪੀਰੀ ਦਾ ਮਾਲਕ ਹੈ ਤੁਹਾਨੂੰ ਪਤਾ ਹੈ ਉਹ ਮਨੁੱਖਤਾ ਨਹੀਂ। ਉਸ ਦੇ ਮੱਥੇ ਪਰ ਤਾਂ ਅਰਸ਼ਾਂ ਦੀ ਸ਼ਹਿਜ਼ਾਦਗੀ ਹੈ। ਉਹ ਦਾਤਾ ਹੈ, ਲੇਵਾ ਤਾਂ ਨਹੀਂ, ਉਹ ਪਾਲਕ ਹੈ, ਕੁਝ ਖੋਣਹਾਰ ਨਹੀਂ। ਇਹ ਤਾਂ ਇਕ ਚੋਜ ਹਨ, ਫਿਕਰ ਦੀ ਗੱਲ ਨਹੀਂ, ਗੁਰੂ ਭਲੀ ਕਰੇਗਾ। ਅੱਠਵਾਂ, ਧਰਮਸ਼ਾਲਾ ਦਾ ਬਾਹਰਲਾ ਦਲਾਨ। ਦੁਪਹਿਰਾਂ ਦਾ ਵੇਲਾ, ਲੰਗਰ ਵੰਡੀਜ ਰਿਹਾ ਹੈ ਤੇ ਬੇਗਣਤ ਸੰਗਤ ਛਕ ਰਹੀ ਹੈ, ਛਕ ਵੀ ਚੁੱਕੀ ਹੈ ਤੇ ਉਹ ਸੰਗਤ ਘਰੀ ਜਾ ਰਹੀ ਹੈ। ਕਸ਼ਮੀਰੀ ਸਿੱਖ, ਧੰਨ ਸਿੱਖੀ, ਅੱਜ ਭਾਈ ਗੜੀਏ ਨੇ ਅਹੁਦੀ ਕਰ ਦਿੱਤੀ। ਕਿਤਨਾ ਸੰਗਤ ਪ੍ਰੇਮ ਇਨ੍ਹਾਂ ਦੇ ਜੀਵ ਵਿਚ ਹੈ, ਕਿੰਨੇ ਕੋਮਲ ਤੇ ਪਿਆਰ ਵਾਲੇ ਹਨ। ਪੁਨਸ਼ ਦਾ ਸਿੱਖ, ਸੱਚ ਜਾਣੋ, ਮੈਂ ਅੱਜ ਤੀਜੇ ਦਿਨ ਅੰਨ ਖਾਧਾ ਹੈ। ਕਸ਼ਮੀਰੀ, ਤੇ ਮੈਨੂੰ ਦੂਸਰਾ ਦਿਨ ਹੈ। ਇੰਨੇ ਪੈਸੇ ਮਸਾਂ ਲਿਆਉਂਦਾ ਹਾਂ ਕਿ ਬੱਚੇ ਇਕ ਡੰਗ ਅੰਨ ਖਾਂਦੇ ਤੇ ਅਸੀਂ ਦੋਵੇਂ ਇਕ ਦਿਨ ਖਾਂਦੇ ਤੇ ਇਕ ਦਿਨ ਨਾਗਾ ਕਰਦੇ ਹਾਂ। ਪੁਨਸ਼ੀ, ਦਿਨ ਜੂ ਐਸੇ ਹੀ ਆ ਗਏ, ਕਦੇ ਕਰਤਾਰ ਲੰਘ ਫੇਰੇਗਾ, ਮੇਰਾ ਤਾਂ ਜੀ ਹੈ ਕਿਤੇ ਬੁੰਨ ਹੇਠਾਂ ਚਲੇ ਚੱਲੀਏ। ਕਸ਼ਮੀਰੀ, ਹੇਠਾਂ ਬੜੀ ਗਰਮੀ ਬੜੀ ਹੈ। ਪੁਨਸ਼ੀ, ਗਰਮੀ ਨੂੰ ਕੀ ਕਰੀਏ, ਪੇਟ ਭਰ ਅੰਨ ਤਾਂ ਮਿਲੇਗਾ। ਕਸ਼ਮੀਰੀ, ਪਾਤਸ਼ਾਹ ਦਿੱਲੀਓਂ ਆ ਰਿਹਾ ਹੈ। ਪੁਨਸ਼ੀ, ਬਸ ਫੇਰ ਮੋਏ, ਵਿਗਾਰ ਪੈ ਜਾਊ ਤੇ ਘਰਦਿਆਂ ਨੂੰ ਇਕ ਡੰਗੇ ਚੌਲ ਵੀ ਹੁਣ ਕੌਣ ਦੇਊ? ਕਸ਼ਮੀਰ, ਗੁਰੂ ਰਾਖਾ, ਕੁਛ ਤਾਂ ਉਪਾਓ ਕਰੇਗਾ ਹੀ ਨਾ। ਪੁਨਸ਼ੀ, ਵਿਗਾਰ ਨਹੀਂ ਪੈਣ ਲੱਗੀ, ਪਾਤਸ਼ਾਹ ਨੂੰ ਪਤਾ ਹੈ ਕਿ ਕਾਲ ਹੈ। ਕਸ਼ਮੀਰੀ, ਪਾਤਸ਼ਾਹ ਤਾਂ ਨਹੀਂ ਪਾਉਣ ਲੱਗਾ, ਹੇਠਲੇ ਅਪਰਾਧ ਕਰਦੇ ਹਨ। ਪੁਨਸ਼ੀ ਫੇਰ, ਕਸ਼ਮੀਰੀ, ਭਾਈ ਗੜੀਏ ਨੇ ਲੋਢੇ ਪੈਰ ਮਟਨ ਸਾਹਿਬ ਸੱਦਿਆ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਉਥੇ ਸੰਗਤ ਦਾ ਇਕੱਠ ਹੈ ਤੇ ਉਥੇ ਹੀ ਉਨ੍ਹਾਂ ਨੂੰ ਪੁੱਛਾਂਗੇ। ਇਸ ਤਰ੍ਹਾਂ ਗੱਲਾਂ ਕਰਦੇ ਸਿੱਖ ਭਾਈ ਗੜੀਏ ਦੇ ਕੀਤੇ ਲੰਗਰ ਤੋਂ ਵਿਦਾ ਹੋ ਰਹੇ ਹਨ। ਅੱਗੇ ਨੌਵਾਂ, ਮਟਨ ਸਾਹਿਬ ਸੰਗਤ ਜੁੜ ਰਹੀ ਹੈ। ਭਾਈ ਗੜੀਆ ਪ੍ਰੇਮੀਓ, ਅੱਜ ਸਵੇਰੇ ਸ੍ਰੀ ਮੀਰੀ ਪੀਰੀ ਦੇ ਮਾਲਕ ਗੁਰੂ ਦਾ ਗੁਰਪੁਰਬ ਸੀ, ਉਸ ਉਤਸਵ ਵਿਚ ਮਹਾਰਾਜ ਦਾ ਲੰਗਰ ਸੀ, ਤੁਸਾਂ ਸਾਰਿਆਂ ਛਕਿਆ, ਮੈਂ ਸਤਿਗੁਰ ਦੇ ਧਿਆਨ ਵਿਚ ਲੱਗ ਕੇ ਸਤਿਗੁਰਾਂ ਨੂੰ ਛਕਾਇਆ, ਸੋ ਤੁਸਾਂ ਨਹੀਂ ਛਕਿਆ, ਸਤਿਗੁਰ ਨੇ ਆਪ ਛਕਿਆ। ਵਿਚ ਸੰਗਤ ਹਰ ਪ੍ਰਭ ਵਸੈ ਜੀਓ, ਮਾਝ ਮਹੱਲਾ ਚੌਥਾ। ਇਹ ਮੇਰੇ ਸਤਿਗੁਰ ਦਾ ਵਾਕ ਹੈ, ਤੁਸਾਂ ਛਕਿਆ ਤਾਂ ਗੁਰੂ ਨੇ ਛਕਿਆ ਤਾਂ ਤੁਸਾਂ ਨੇ। ਹੁਣ ਇਸ ਦਾਸ ਦਾ ਚਿੱਤ ਕਰਦਾ ਹੈ ਕਿ ਜੋ ਤੁਹਾਡੇ ਵਿਚੋਂ ਔਖੇ ਰਹਿੰਦੇ ਹਨ ਤੇ ਅਗਲੀ ਫਸਲ ਤੱਕ ਤੋਟਾ ਦੇਖਦੇ ਹਨ, ਉਹ ਆਓ ਤੇ ਨਿਰਬਾਹ ਜੋਗਾ ਧਨ ਸਤਿਗੁਰ ਦੇ ਖਜ਼ਾਨੇ ਲੈ ਜਾਓ। ਮੇਰੇ ਸਤਿਗੁਰ ਦੇ ਪਿਆਰਿਓ, ਤੁਸੀਂ ਸਿੱਖ ਹੋ, ਸੱਚ ਤੇ ਸਾਡੀ ਟੇਕ ਹੈ ਤੇ ਨਾਮ ਤੁਹਾਡਾ ਆਸਰਾ। ਜਿਸ ਤਰ੍ਹਾਂ ਬੱਚੇ ਦਾ ਆਸਰਾ ਦੁੱਧ ਹੁੰਦਾ ਤੇ ਸਰੀਰ ਵੀ ਪਾਲਣਾ ਧਰਮ ਹੈ। ਜਪੀਐ ਨਾਮ ਅਨਕ ਸਾਧ, ਰਾਗ ਗੋਂਡ ਬਾਣੀ ਕਬੀਰ ਜੀਓ ਕੀ। ਨਾਮ ਜਪੋ, ਕਿਰਤ ਕਰੋ, ਹੋਵੇ ਤਾਂ ਵੰਡ ਛਕੋ। ਸਤਿਗੁਰ ਦੇ ਖਜ਼ਾਨੇ ਅਟੁੱਟ ਹਨ, ਤੁਹਾਡੇ ਵਿਚੋਂ ਕੋਈ ਭੁੱਖ ਨਾ ਸਹੇ, ਜਿੰਨੀ ਲੋੜ ਹੈ ਲੈ ਲਓ। ਇਕ ਸਿੱਖ ਪਾਤਸ਼ਾਹ, ਆਪ ਦਾ ਦਿੱਤਾ ਸਭ ਕੁਝ ਹੈ, ਅਸਾਂ ਸਤਿਗੁਰਾਂ ਦੀ ਸੇਵਾ ਕਰਨੀ ਹੈ ਕਿ ਸਤਿਗੁਰ ਦੇ ਖਜ਼ਾਨੇ ਤੇ ਭਾਰ ਪਾਉਣਾ ਹੈ? ਆਪ ਬੜੇ ਦਿਆਲੂ ਹੋ, ਸਾਡਾ ਵੇਲਾ ਲੰਘਦਾ ਜਾਂਦਾ ਹੈ, ਗੁਰੂ ਮੇਹਰ ਕਰੂ, ਫਸਲ ਚੰਗੀ ਹੋ ਪਊ, ਇਹ ਸੀੜੇ ਦੇ ਦਿਨ ਲੰਘ ਜਾਣਗੇ। ਗੜੀਆਂ ਨਹੀਂ ਸੱਜਣੋ, ਗੁਰੂ ਦਾਤਾ ਹੈ ਤੇ ਅਸੀਂ ਭਿਖਾਰੀ ਹਾਂ। ਇਹ ਸੇਵਾ ਮੈਨੂੰ ਸੇਵਾ ਖਜ਼ਾਨੇ ਦੀ ਮਿਲੀ ਹੈ, ਸੋ ਮੈਂ ਠੀਕ ਠੀਕ ਕਰਨੀ ਹੈ। ਮੇਰਾ ਦਿਲ ਸ਼ਾਦੀ ਦਿੰਦਾ ਹੈ ਕਿ ਸਤਿਗੁਰੂ ਇਸ ਵਿਚ ਖੁਸ਼ ਹਨ ਕਿ ਉਨ੍ਹਾਂ ਦੇ ਬੱਚੇ ਸੁਖੀ ਹੋਣ। ਜੋ ਦਾਤਾ ਰੋਜ਼ ਪਾਲਦਾ ਹੈ ਉਸੇ ਦੀ ਦਾਤ ਸਮਝ ਕੇ ਲੈ ਲਓ। ਜਿੰਨੀ ਜਿੰਨੀ ਫਸਲ ਤਾਂ ਹੀ ਲੋੜ ਪਾਸਦੀ ਹੈ ਲੈ ਲਓ, ਤੇ ਮੇਰੀ ਸਤਿਗੁਰ ਦੇ ਦਾਸ ਦੀ ਇਹ ਬੇਨਤੀ ਨਾ ਮੋੜੋ। ਇਸ ਵੇਲੇ ਦੇ ਪਿਆਰ ਦਾ ਅਚਰਜ ਅਸਰ ਸੀ, ਹਰ ਲੋੜਵੰਦ ਅੱਗੇ ਵਧਦਾ ਸੀ, ਅੱਖਾਂ ਵਿਚ ਪਿਆਰ ਤੇ ਸ਼ੁਕਰ ਦਾ ਨੀਰ ਸੀ। ਅੱਗੇ ਭਾਈ ਗੜੀਆ ਜੀ ਨੇ ਇਕ ਸਿਰ ਉਤੇ ਰੁਪਈਆਂ ਦਾ ਢੇਰ ਲਾਇਆ ਹੋਇਆ ਸੀ ਤੇ ਲੋੜਵੰਦ ਆਪੇ ਲੇਖਾ ਕਰਕੇ ਜਿੰਨੀ ਲੋੜ ਖਿਆਲ ਕਰਨ ਭਾਈ ਜੀ ਦੇ ਦਿੰਦੇ। ਰੁਪਏ ਲੈ ਕੇ ਲੋੜਵੰਦ ਇਕ ਅਚਰਜ ਪਿਆਰ ਤੇ ਨੈਣਾ ਦੀ ਨਰਮੀ ਤੇ ਕੋਮਲਤਾਈ ਨਾਲ ਭਾਈ ਜੀ ਵੱਲ ਤੱਕਦਾ ਤੇ ਟੁਰ ਜਾਂਦਾ। ਗੜੀਆ ਬਸ ਸਾਰੇ ਭਰਾ ਲੈ ਚੁੱਕੇ। ਦੇਖੋ ਮਿੱਤਰੋ, ਸਤਿਗੁਰ ਦੇ ਖਜ਼ਾਨੇ ਅਤੁੱਟ ਖਜ਼ਾਨੇ ਅਜੇ ਨਹੀਂ ਜੇ ਤਨ ਮੁੱਕਾ। ਲਓ ਬਾਕੀ ਦੇ ਰੁਪਏ ਥੈਲੀ ਵਿਚ ਪਾ ਕੇ ਸਾਂਭੀਏ, ਇਹ ਕੱਲ ਸਤਿਗੁਰਾਂ ਨੂੰ ਪਹੁੰਚਾਵਾਂਗੇ। ਇਹ ਕਹਿ ਕੇ ਰਹਿ ਰਾਸਤਾ ਪਾਠ ਕੀਤਾ। ਸੰਗਤ ਨੇ ਸੁਣਿਆ, ਭੋਗ ਪਾਇਆ ਤੇ ਥੈਲੀ ਚਾ ਕੇ ਭਾਈ ਗੜੀਆ ਜੀ ਆਪਣੇ ਵਿਸਰਾਮ ਦੇ ਸਥਾਨ ਅਪੜੇ। ਦੂਜੇ ਦਿਨ ਮੀਰਾਂ ਕਦਲ ਤੇ ਹੋਰ ਬਾਜ਼ਾਰੀ ਗਲੀ ਮਿਲੇ, ਲੋਕਾਂ ਨੂੰ ਮਿਲ ਮਿਲ ਗਰੀਬਾਂ ਦੇ ਘਰ ਘਰ ਪੁੱਛ ਪੁੱਛ ਲੋੜਵੰਦਾਂ ਨੂੰ ਬਿਨਾਂ ਜਾਤ ਜਨਮ ਪੁੱਛੇ ਦੇ ਜੋ ਸਰਿਆ ਵੰਡ ਆਏ। ਫੇਰ ਵੀ ਥੈਲੀ ਵਿਚ ਕੁਛ ਰੁਪਏ ਬਚ ਗਏ। ਉਹ ਆਪਨੇ ਅਗਲੇ ਦਿਨ ਫੇਰ ਸਾਰੇ ਸ਼ਹਿਰ ਵਿਚ ਖੁੱਲਾ ਲੰਗਰ ਕੀਤਾ ਤੇ ਸਭ ਨੂੰ ਚੁਕਾਇਆ। ਜੋ ਜੀ ਆਇਆ ਲਾਹੇਵੰਦ ਗਿਆ। ਛੇਕੜ ਸਵਾ ਰੁਪਈਆ ਥੈਲੀ ਵਿਚ ਰਹਿ ਗਿਆ ਤੇ ਨਾਲ ਫਹਿਰਿਸਤ ਦਸਵੰਧ ਦੇਣ ਵਾਲਿਆਂ ਦੀ ਬਾਕੀ ਰਹਿ ਗਈ। ਇਹ ਗੰਢ ਵਿਚ ਬੰਨ ਕੇ ਉਨੀ ਪੁਰਾਣੇ ਕੱਪੜੀ ਤੇ ਟੁੱਟੀ ਜੁੱਤੀ ਨਾਲ ਭਾਈ ਜੀ ਪੰਜਾਬ ਵੱਲ ਪਧਾਰ ਗਏ। ਦਸਵਾਂ ਸਤਿਗੁਰ ਦੀ ਨਗਰੀ ਗੁਰੂ ਮੰਦਰ ਵੱਲ ਗੜੀਆ ਆ ਰਿਹਾ ਹੈ ਵੱਡਾ ਮਸੰਦ। ਆਓ ਭਾਈ ਗੜੀਆ ਜੀ, ਕਸ਼ਮੀਰ ਤੋਂ ਆ ਗਏ, ਰਾਜੀ ਖੁਸ਼ੀ ਆਏ? ਗੜੀਆ ਜੀ, ਜੀ ਸਤਿਗੁਰ ਦੀ ਮੇਹਰ। ਮਸੰਦ, ਜੋ ਧਨ ਲਿਆਏ ਹੋ ਖਜ਼ਾਨੇ ਦਾਖਲ ਕਰਾਓ ਤੇ ਫਹਿਰਿਸਤ ਲਿਆਏ ਹੋ ਤਾਂ ਦੇ ਦਿਓ, ਜਿੰਨਾ ਕੁਛ ਲਿਆਏ ਹੋ। ਗੜੀਆ, ਜਿੰਨਾ ਸੰਗਤ ਨੇ ਦਿੱਤਾ ਸੋ ਲੀਤਾ, ਜੋ ਲੀਤਾ ਉਹ ਸਤਿਗੁਰ ਦਾਤੇ ਦਾ ਹੁਕਮ ਸੀ। ਮੈਨੂੰ ਟੁਰਨ ਵੇਲੇ ਮੀਰੀ ਪੀਰੀ ਦੇ ਮਾਲਕ ਦਾ ਕਿ ਜੋ ਧਨ ਮਿਲੇ ਮੈਨੂੰ ਪਹੁੰਚਾਓ। ਸੋ ਆਪ ਦਾ ਹੀ ਹੁਕਮ ਹੈ, ਸਤਿਗੁਰ ਦਾ ਹੁਕਮ ਮੈਂ ਦੱਸ ਦਿੱਤਾ ਹੈ। ਮਸੰਦ, ਜੋ ਹੁਕਮ ਸੀ ਸੋ ਕਰੋ, ਸਤਿਗੁਰ ਜੀ ਦੇ ਆਪਣੇ ਪਵਿੱਤਰ ਘਰ ਕਮਲਾਂ ਵਿਚ ਪਹੁੰਚਾਓ। ਇਹ ਸੁਣ ਕੇ ਭਾਈ ਗੜੀਆ ਸੀਸ ਨਿਵਾ ਕੇ ਗੁਰਮੰਦਰ ਵੱਲ ਗਿਆ। ਗਿਆਰਵਾਂ ਗੋਲਕੀਏ ਮਸੰਦ ਦਾ ਘਰ। ਭਾਈ ਗੜੀਏ ਨਾਲ ਗੱਲਾਂ ਕਰਕੇ ਵੱਡਾ ਮਸੰਦ, ਜਿਸ ਨੂੰ ਗੋਲਕੀਆ ਕਹਿੰਦੇ ਸਨ ਤੇ ਜੋ ਇਕ ਤਰ੍ਹਾਂ ਦਾ ਖਜ਼ਾਨਚੀ ਹੁੰਦਾ ਸੀ, ਆਪਣੇ ਘਰ ਪੁੱਜਾ। ਅਜੇ ਉਸ ਦੀ ਵਹੁਟੀ ਦੀਵਾਨ ਵਿਚੋਂ ਨਹੀਂ ਸੀ ਆਈ। ਉਹ ਕੁਛ ਖਾ ਪੀ ਕੇ ਜ਼ਰਾ ਆਰਾਮ ਕਰਨ ਬੈਠ ਗਿਆ ਤਾਂ ਇੰਨੇ ਨੂੰ ਵਹੁਟੀ ਆ ਗਈ। ਵਹੁਟੀ, ਤੁਸੀਂ ਅੱਜ ਦੀਵਾਨ ਸਮਾਪਤੀ ਤੋਂ ਪਹਿਲੇ ਆ ਗਏ। ਮਸੰਦ, ਮੈਨੂੰ ਕੁਛ ਭੁਖਤਰੇ ਨੇ ਵਿਆਕੁਲ ਕਰ ਦਿੱਤਾ ਸੀ, ਰਾਤੀ ਪ੍ਰਸਾਦ ਨਾ ਛਕਣ ਕਰਕੇ ਅੱਜ ਸਵੇਰੇ ਹੀ ਭੁੱਖ ਤ੍ਰਿਖੀ ਹੋ ਉੱਠੀ ਸੀ। ਵਹੁਟੀ, ਮੈਨੂੰ ਕਿਉਂ ਨਾ ਲੈ ਆਏ, ਮੈਂ ਕੁਛ ਛਕਾਣ ਦੀ ਸੇਵਾ ਕਰਦੀ। ਮਸੰਦ, ਨਹੀਂ, ਅੱਗੇ ਰੁਦੂ ਜੋ ਹੈਗਾ ਸੀ ਤੇ ਜੇ ਅੱਜ ਕੀਰਤਨ ਸੋਹਣਾ ਆਨੰਦ ਆਇਕ ਸੀ। ਮੈਂ ਕਿਹਾ ਤੁਹਾਡੇ ਰਸ ਵਿਚ ਫਰਕ ਕਾਸ ਨੂੰ ਆਵੇ। ਵਹੁਟੀ, ਇਹ ਤਾਂ ਆਪ ਦੀ ਦਿਆਲਤਾ ਹੈ, ਪਰ ਇਸ ਸੇਵਾ ਦਾ ਅਵਸਰ ਮੈਨੂੰ ਮਿਲਿਆ ਕਰੇ। ਮਸੰਦ, ਨਾਮ ਵਿਚ ਰਿਹਾ ਕਰੋ, ਨਾਮ ਬਿਨਾਂ ਜੀਵਨ ਬਿਰਥਾ ਹੈ। ਵਹੁਟੀ, ਵਾਰੇ ਵਾਰੇ ਜਾਈਏ ਨਾਮ ਵਾਲਿਆਂ ਦੇ, ਅੱਜ ਦੇਖੋ ਨਾ ਗੜੀਏ ਜੀ ਦਾ ਕਿਹੜਾ ਜਸ ਹੋ ਰਿਹਾ ਹੈ। ਕਿਵੇਂ ਹੋਈ? ਵਹੁਟੀ, ਸਤਿਗੁਰਾਂ ਨੇ ਕਸ਼ਮੀਰ ਘੱਲਿਆ ਸੀ ਨਾ? ਮਸੰਦ, ਉਹ ਮੈਨੂੰ ਪਤਾ ਹੈ। ਵਹੁਟੀ ਮਾਇਆ ਲੈਣ। ਮਸੰਦ, ਹਾਂ ਪਤਾ ਹੈ, ਫੇਰ ਕੀ ਲਿਆਇਆ? ਵਹੁਟੀ ਲਿਆਇਆ? ਮਸੰਦ, ਕਿਉਂ? ਉਸ ਨੂੰ ਤਾਂ ਹੁਕਮ ਸੀ ਕਿ ਸਤਿਗੁਰ ਜੀ ਦੇ ਆਪਣੇ ਹੱਥਾਂ ਵਿਚ ਦੇਵੇ। ਵਹੁਟੀ, ਹਾਂ, ਮੀਰੀ ਪੀਰੀ ਦੇ ਮਾਲਕ ਜੀ ਨੇ ਕਿਹਾ ਸੀ ਮੈਨੂੰ ਪਹੁੰਚਾਓ। ਮਸੰਦ, ਫੇਰ ਜਦ ਮੈਂ ਆਇਆ ਤਾਂ ਅੰਦਰ ਜਾ ਰਹੇ ਸਨ ਤੇ ਕੁਛ ਕੱਛ ਵਿਚ ਲਈ ਜਾਂਦੇ ਸਨ। ਵਹੁਟੀ ਜੀ, ਹਾਂ ਥੈਲੀ ਸੀ। ਮਸੰਦ, ਕਿੰਨੀ ਘੁਮਾਇਆ ਸੀ? ਵਹੁਟੀ, ਇਹੋ ਤਾਂ ਗੱਲ ਹੈ, ਜਦ ਭੋਗ ਪੈ ਚੁੱਕਾ ਤਾਂ ਬਾਹਰ ਦੇ ਸਿੱਖ ਤੇ ਸੰਗਤਾਂ ਚਰਨ ਪਸ ਚੁੱਕੇ ਤਾਂ ਭਾਈ ਗੜੀਏ ਜੀ ਨੂੰ ਤੱਕ ਕੇ ਮਹਾਰਾਜ ਜੀ ਨੇ ਨੇੜੇ ਸੱਦਿਆ ਤੇ ਸੁੱਖ ਸੰਦ ਪੁੱਛੀ। ਆਪ ਨੇ ਮੱਥਾ ਟੇਕ ਕੇ ਸ੍ਰੀ ਜੀ ਦੇ ਹੱਥਾਂ ਵਿਚ ਇਕ ਥੈਲੀ ਦੇ ਦਿੱਤੀ। ਮਹਾਰਾਜ ਜੀ ਨੇ ਥੈਲੀ ਖੋਲੀ ਤਾਂ ਵਿਚੋਂ ਨਿਕਲਿਆ 125 ਰੁਪਿਆ। ਇਕ ਫਹਿਰਿਸਤ ਕਸ਼ਮੀਰ ਦੀ ਸੰਗਤ ਦੇ ਮੁਖੀਏ ਦੇ ਹੱਥਾਂ ਦੀ ਲਿਖੀ ਹੋਈ ਜੋ 1000 ਦੀ ਸੀ। ਮਸੰਦ ਪੀੜਾ ਹੋ ਕੇ ਹੈ 125 ਰੁਪਿਆ ਤੇ ਫਹਿਰਿਸਤ 1000 ਦੀ, ਭਾਈ ਗੜੀਆ ਤੇ ਇਹ ਗੱਲ ਨਹੀਂ, ਇਸ ਵਿਚ ਕੋਈ ਰੱਬੀ ਹਿਕਮਤ ਹੈ। ਨਾਮ ਦਾ ਰਸੀਆ ਤੇ ਰਸਾਂ ਤੋਂ ਬੀਤ ਚੁੱਕਾ ਤੇ ਪਕੜਾਂ ਤੋਂ ਲੰਘ ਚੁੱਕਾ ਗੜੀਆ ਮਾਇਆ ਦੇ ਕੁਫੇਰ ਵਿਚ ਕਦੇ ਨਹੀਂ ਆ ਸਕਦਾ। ਵੋਟੀ, ਇਹੋ ਤਾਂ ਸਵਾਦਲੀ ਗੱਲ ਹੈ, ਤੱਕੋ ਨਾ। ਇਸ ਤੋਂ ਪਹਿਲਾਂ ਮਹਾਰਾਜ ਜੀ ਨੂੰ ਦੌਲਾ ਗੁਜਰਾਤ ਦਾ ਪਰ ਉਪਕਾਰੀ ਤੇ ਸਿੱਧੀ ਵਾਲਾ ਮਿਲ ਚੁੱਕਾ ਸੀ ਤੇ ਦੱਸ ਚੁੱਕਾ ਸੀ ਕਿ ਮੈਂ ਅੰਦਰਲੇ ਦੀ ਤ੍ਰਿਪਤੀ ਤੋਂ ਭੁੱਖਾ, ਉਪਕਾਰ ਸ਼ੁਭ ਕਰਮ ਕਰਕੇ ਵੀ ਭੁੱਖਾ ਹੀ ਸਾਂ ਤੇ ਸਿੱਧੀਆਂ ਦਾ ਬਲ ਹੋਣ ਤੇ ਵੀ ਨਿਤਾਣਾ ਹੀ ਸਾਂ। ਭਾਈ ਗੜੀਏ ਨਾਮਦਾਨ ਦੇ ਕੇ ਮੇਰੇ ਅੰਦਰਲੇ ਨੂੰ ਉੱਚਾ ਕਰਕੇ ਆਪ ਦੇ ਚਰਨੀ ਲਾਇਆ, ਠੰਡ ਵਰਤਾਈ ਹੈ। ਮੈਂ ਭਾਈ ਜੀ ਨੂੰ ਬਿਨੈ ਕੀਤੀ ਸੀ ਕਿ ਕਸ਼ਮੀਰੋਂ ਮੁੜਦੇ ਇਧਰੋਂ ਕਿਰਪਾ ਕਰਨੀ, ਮੇਰੀ ਆਸ਼ਾ ਸੀ ਉਨ੍ਹਾਂ ਦੇ ਲੜ ਲੱਗ ਆਪ ਦੇ ਚਰਨ ਪਰਸਾਂ, ਪਰ ਉਹ ਬੇਪਰਵਾਹ ਫਕੀਰ ਹਨ, ਸ਼ਾਇਦ ਜੰਮੂ ਦੇ ਰਸਤੇ ਲੰਘ ਆਏ। ਮੈਂ ਇਸ ਕਰਕੇ ਉਤਾਵਲਾ ਹੋ ਚਰਨ ਪਰਸਨ ਆਇਆ ਹਾਂ। ਉਸ ਵੇਲੇ ਮਹਾਰਾਜ ਦੀ ਅਪਾਰ ਕਿਰਪਾ ਉਸ ਪਰ ਹੋਈ ਤੇ ਗੜੀਏ ਵਾਸਤੇ ਮਹਾਰਾਜ ਜੀ ਨੇ ਕਿਹਾ ਸੀ, ਧੰਨ ਸਿੱਖੀ ਆਪ ਜਪੇ ਹੋਰਾਂ ਜਪਾਵੇ, ਧੰਨ ਗੁਰੂ ਕੇ ਸਿੱਖ ਆਪ ਬਚਨ ਹੋਰ ਨਾ ਬਚਾਵਣ, ਆਪ ਉਭਰਨ ਹੋਰ ਨਾ ਉਭਾਰਨ, ਆਪ ਤਰਨ ਹੋਰ ਨਾ ਤਾਰਨ। ਅਸਲ ਵਿਚ ਦੌਲਾ ਪਹਿਲਾਂ ਟੁਰ ਆਇਆ ਸੀ ਤੇ ਗੜੀਆ ਜੀ ਮਗਰੋਂ ਗੁਜਰਾਤ ਦੇ ਰਸਤੇ ਹੀ ਆਏ ਸੀ ਤੇ ਦੌਲੇ ਨੂੰ ਪਤਾ ਨਹੀਂ ਸੀ ਕਿ ਗੜੀਆ ਜੀ ਮੇਰੇ ਮਗਰ ਖੜੇ ਹਨ। ਮਸੰਦ, ਹੋਈ ਨਾ ਉਹ ਗੱਲ ਕਿ ਗੜੀਆ ਇਕ ਲਾਲ ਹੈ, ਲਾਲ ਫੇਰ। ਵੋਟੀ, ਠੀਕ ਹੈ, ਸਵਾਦ ਤਾਂ ਇਸੇ ਗੱਲ ਦਾ ਸੀ। ਜਦੋਂ ਮਹਾਰਾਜ ਜੀ ਨੇ ਫਹਿਰਿਸਤ ਪੜ੍ਹੀ ਤਾਂ ਗੜੀਆ ਜੀ ਵੱਲ ਤੱਕ ਕੇ ਮੁਸਕਰਾਏ ਤੇ ਬੜੇ ਪਿਆਰ ਨਾਲ ਬੋਲੇ, ਮੈਨੂੰ ਪਹੁੰਚ ਗਈ। ਇਸ ਵੇਲੇ ਆਪ ਦੇ ਪਵਿੱਤਰ ਨੇਤਰਾਂ ਵਿਚ ਇਕ ਰਸ ਸੀ ਤੇ ਅਚਰਜ ਤਰਾਵਤ ਸੀ। ਇਸ ਤੋਂ ਮਗਰੋਂ ਕਿਤਨੀ ਦੇਰ ਤੱਕ ਮਹਾਰਾਜ ਜੀ ਨੇਤਰ ਮੁੰਦ ਬੈਠੇ ਰਹੇ, ਉਹ ਨਕਸ਼ਾ, ਉਹ ਜਲਵਾ, ਉਹ ਦਿਦਾਰਾ ਕਿਹਾ ਨਹੀਂ ਜਾ ਸਕਦਾ। ਇਸੇ ਕਰਕੇ ਮੈਂ ਕਿਹਾ ਸੀ ਕਿ ਆਪ ਕਿਉਂ ਆ ਗਏ, ਉਹ ਦਰਸ਼ਨ ਡਾਢੇ ਰੰਗੀਲੇ ਦਰਸ਼ਨ ਸਨ। ਜਦ ਆਪ ਨੇ ਨੈਣ ਖੋਲੇ ਤਦ ਬੋਲੇ, ਹੇ ਗੜੀਆ, ਤੂੰ ਸਾਡੀ ਘਾਲ ਥਾਂ ਪਈ, ਹੁਣ ਆਪਣੇ ਵਤਨ ਜਾਓ, ਜਗਤ ਵਿਚ ਵਾਹਿਗੁਰੂ ਦੀ ਸਿੱਖੀ ਫੈਲਾਵੋ, ਵਿਛੜੇ ਮੇਲੋ, ਟੁੱਟੇ ਗੰਢੋ, ਨਾਮ ਦਾ ਰਸ ਪੁੰਚੋ ਤੇ ਪੁਚਾਵੋ। ਇਹ ਕਹਿ ਕੇ ਮਾਲਕ ਨੇ ਦਾਸ ਨੂੰ ਗਲੇ ਲਾਇਆ, ਪਿਆਰ ਦਿੱਤਾ, ਉਹ ਥੈਲੀ ਨੱਕ ਨਾਲ ਬੰਨ ਦਿੱਤੀ ਤੇ ਵਿਚੇ 125 ਰੁਪਇਆ ਪਾ ਦਿੱਤਾ ਤੇ ਕਿਹਾ, ਅਖੁੱਟ ਖਜ਼ਾਨੇ ਜੋ ਆਵੇ ਸਫਲਾ ਕਰੋ। ਇਹ ਕੌਤਕ ਸੰਗਤ ਦੇਖ ਰਹੀ ਸੀ, ਆਨੰਦ ਆ ਰਿਹਾ ਸੀ, ਪਰ ਵਿਚਲਾ ਪਤਾ ਨਹੀਂ ਲੱਗਾ। ਦੌਲਾ ਅਤ ਪ੍ਰਸੰਨ ਹੋ ਰਿਹਾ ਸੀ ਤੇ ਆਪਣੇ ਵਾਧਵੇਂ ਅਹਿਲਾਦ ਵਿਚ ਬੋਲ ਪਿਆ, ਇਹ ਜਗਤ ਦੇ ਤਾਰਨ ਕਰਤਾ ਗੜੀਏ ਜੀ ਦੀ ਕਰਨੀ ਸੁਣ ਲਈ ਜੀ ਉਛਲ ਰਿਹਾ ਹੈ। ਤਦ ਮਹਾਰਾਜ ਜੀ ਵੱਲੋਂ ਗੜੀਏ ਨੂੰ ਆਗਿਆ ਹੋਈ ਕਿ ਸੰਗਤ ਨੂੰ ਦੱਸ ਦਿਓ ਤੁਸੀਂ ਕਿਵੇਂ ਮੈਨੂੰ ਆਇਆ ਪਹੁੰਚਾਈ ਹੈ। ਸਿਰ ਪਰ ਆਗਿਆ ਤਰ ਕੇ ਕਿਸੇ ਡਾਢੀ ਸ਼ਰਮਾਕਲ ਸੁਰ ਵਿਚ ਭਾਈ ਗੜੀਆ ਜੀ ਨੇ ਦੱਸਿਆ ਕਿ ਕਸ਼ਮੀਰ ਵਿਚੋਂ ਜੋ ਮਾਇਆ ਮਿਲੀ ਤਾਂ ਸਤਿਗੁਰਾਂ ਨੂੰ ਪਹੁੰਚਾਣੀ ਸੀ। ਸਤਿਗੁਰ ਜੀ ਘੱਟ ਘੱਟ ਵਿਆਪਕ ਹਨ, ਉਥੇ ਕਾਲ ਸੀ, ਅਨੇਕਾਂ ਗੁਰੂ ਕੇ ਸਿੱਖ ਤੇ ਰੱਬ ਦੇ ਬੇਟੇ ਦੁਖੀ ਸਨ, ਉਹ ਸਾਰੇ ਬਿਰਸ਼ ਦੀਆਂ ਟਾਹਣੀਆਂ ਸਨ ਜੋ ਕੁਮਲਾ ਰਹੀਆਂ ਸਨ, ਬਰਖਾ ਦੇ ਤਰੌਂਕੇ ਤੇ ਠੰਡੀ ਹਵਾ ਦੇ ਲੋੜਵੰਦ ਸਨ। ਇਸ ਭੁੱਲਣਹਾਰ ਦਾਸ ਨੇ ਮੀਰੀ ਪੀਰੀ ਦੇ ਮਾਲਕ ਦੇ ਚਰਨ ਕਮਲਾਂ ਦਾ ਧਿਆਨ ਧਰਕੇ ਸਭ ਮਾਇਆ ਵੰਡ ਦਿੱਤੀ ਤੇ ਗੱਫੇ ਲਵਾ ਦਿੱਤੇ। ਮੈਂ ਅੱਖੀਂ ਡਿੱਠਾ ਕਿ ਇਹ ਰੂਪ ਹੀ ਸਾਰੇ ਭੋਜਨ ਛਕ ਰਿਹਾ ਸੀ ਤੇ ਇਸ ਰੂਪ ਦੀ ਜੇਬ ਵਿਚ ਮਾਇਆ ਜਾ ਰਹੀ ਸੀ। ਸਾਧ ਸੰਗਤ ਵਿਚ ਸਤਿਗੁਰ ਵਰਤਦਾ ਹੈ ਤੇ ਮੈਂ ਸਾਧ ਸੰਗਤ ਵਿਚ ਅਰਪਣ ਕਰਕੇ ਦਿਦਾਰਾ ਪਾ ਲਿਆ ਕਿ ਮਾਲਕ ਨੂੰ ਅੱਪੜ ਪਿਆ ਹੈ। ਹੁਣ ਆਪ ਨੇ ਆਪ ਨੂੰ ਦੱਸ ਦਿੱਤਾ ਹੈ, ਮੈਨੂੰ ਪੁੱਜ ਗਿਆ ਹੈ। ਕਿਰਪਾਲੂ ਸਾਧ ਸੰਗਤ ਜੀ, ਮੈਂ ਤਾਂ ਖਬਰੇ ਚੰਗਾ ਕੀਤਾ ਕਿ ਮਾੜਾ, ਠੀਕ ਸੀ ਕਿ ਨਾ, ਪਰ ਜੋ ਮੇਰੇ ਅੰਦਰ ਉਸ ਵੇਲੇ ਸੀ ਸੋ ਇਹੋ ਸੀ, ਤੇ ਇਸੇ ਭਾਵ ਤੇ ਜੋ ਹੋ ਗਿਆ ਸੋ ਹੋ ਗਿਆ। ਹੁਣ ਫੇਰ ਮਿਹਰ ਕੀਤੀ ਹੈ ਜੋ ਦਾਤਾ ਨੇ ਪੁਜਾ ਲਈ ਤੇ ਦੱਸਿਆ ਹੈ ਮੈਨੂੰ ਪੁੱਜ ਗਈ। ਉਸ ਵੇਲੇ ਡਾਢੇ ਬੇਬਲ ਜਿਹੇ ਹੋ ਕੇ ਸਤਿਗੁਰ ਬੋਲ ਉੱਠੇ, ਹਾਂ ਸੱਜਣੋ, ਗੜੀਏ ਨੇ ਮੈਨੂੰ ਰੋਟੀ ਖੁਆਈ, ਮੈਂ ਠੀਕ ਕਸ਼ਮੀਰ ਵਿਚ ਸਾਂ ਤੇ ਭੁੱਖ ਵਿਚ ਸਾਂ। ਇਸ ਨੇ ਮੈਨੂੰ ਪ੍ਰਸ਼ਾਦ ਛਕਾਇਆ, ਮੈਂ ਉਥੇ ਉਸ ਕਾਲ ਲੋੜ ਵਿਚ ਸਾਂ। ਇਸ ਨੇ ਮੇਰੇ ਜੇਬੇ ਭਰੇ, ਇਸ ਮੈਨੂੰ ਮਾਇਆ ਪਹੁੰਚਾਈ, ਮੈਨੂੰ ਸਾਰੀ ਅੱਪੜ ਗਈ। ਮਹਾਰਾਜ ਇਹ ਕਹਿ ਕੇ ਫੇਰ ਅੰਤਰ ਧਿਆਨ ਹੋ ਗਏ ਤੇ ਸਾਰੀ ਸੰਗਤ ਵਿਚ ਛਮਾਂ ਛਮ ਨੈਣ ਬਰਸੇ ਤੇ ਧੰਨ ਸਤਿਗੁਰ, ਧੰਨ ਸਿੱਖੀ, ਧੰਨ ਸਤਿਗੁਰ, ਧੰਨ ਸਿੱਖੀ ਦੀ ਗੂੰਜ ਨੇ ਇਕ ਅਰਸ਼ੀ ਨਜ਼ਾਰਾ ਬੰਨ ਦਿੱਤਾ ਸੀ। ਸਾਈ ਜੀਓ, ਮੈਂ ਇਸ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰਕੇ ਆਈ ਹਾਂ, ਇਸ ਅਲੌਕਿਕ ਦਰਸ਼ਨ ਦੀ ਪਿਆਰੀ ਫੁਹਾਰ ਵਿਚ ਤ੍ਰਿਬੁੱਢ ਹੋ ਕੇ ਆਈ ਹਾਂ, ਜੋ ਆਖਦੀ ਹਾਂ ਆਪ ਅੱਗੇ ਕਿਉਂ ਆ ਗਏ। ਇਸ ਵੇਲੇ ਗੋਲਕੀਆ ਵੀ ਮਗਨਾਨੰਦ ਹੋ ਰਿਹਾ ਸੀ, ਨੈਣਾ ਵਿਚ ਨੀਰ ਸੀ ਤੇ ਵਹੁਟੀ ਦੀ ਗੱਲ ਸੁਣ ਰਿਹਾ ਸੀ, ਪਰ ਜਵਾਬ ਦੇਣੋਂ ਕਿਤੇ ਦੂਰ ਲਿਵ ਵਿਚ ਤਾਰੀਆਂ ਲਾ ਰਿਹਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।